ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ? ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਸਦਣਾ ਖੁਦਾਇਆ ਸਦਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸਦਣਾ ਖੁਦਾਇਆ ਸਦਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸਦਣਾ ਖੁਦਾਇਆ ਜਾਹਿਰ ਕਰ ਤੂੰ ਹੈ ਮਿਹਰਬਾਨੀ, ਜਾਹਿਰ ਕਰ ਤੂੰ ਹੈ ਮਿਹਰਬਾਨੀ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ ਦੀ ਪੁਤਲੀ ਵਾਂਗਰ ਮੈਨੂੰ, ਅੱਖ ਦੀ ਪੁਤਲੀ ਵਾਂਗਰ ਮੈਨੂੰ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ ਸੱਜੇ ਹੱਥ ਨਾਲ ਪ੍ਰਭੂ ਜੀ, ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ, ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ, ਸੱਜਣਾ ਖੁਦਾਇਆ ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ ਸੱਜਣਾ ਖੁਦਾਇਆ ਦੁੱਖ ਦਿੰਦੇ ਇਹ ਸਰੀਰ ਜਿਹੜੇ ਅਤ ਦੁੱਖ ਦਿੰਦੇ ਤੇਰੇ ਲਈ ਰਹਿਣੇ ਤਿਆਰ ਤਿਆਰ ਤੈਨੂੰ ਸੱਜਣਾ ਖੁਦਾਇਆ ਤੇਰੇ ਲਈ ਰਹਿਣੇ ਤਿਆਰ ਤਿਆਰ ਤੈਨੂੰ ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ
ਪਿਆਰੇ ਦੋਸਤੋ ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਹਾਰਦਿਕ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਕੁਝ ਸਮੇਂ ਤੋਂ ਲਗਾਤਾਰ ਨਵੇਂ ਨੇਮ ਵਿੱਚੋਂ ਆਖਰੀ ਪੁਸਤਕ ਭਾਵ ਪ੍ਰਕਾਸ਼ ਦੀ ਪੋਥੀ ਬਾਰੇ ਆਇਤ ਦਰ ਆਇਤ ਗੌਰ ਕਰਦੇ ਆ ਰਹੇ ਹਾਂ। ਅੱਜ ਇਹ ਇਸ ਪੋਥੀ ਨਾਲ ਸੰਬੰਧਿਤ ਆਖਰੀ ਪ੍ਰੋਗਰਾਮ ਹੈ। ਅੱਜ ਅਸੀਂ ਇਸ ਪ੍ਰਕਾਸ਼ ਦੀ ਪੋਥੀ ਦੇ 22 ਅਧਿਆਏ ਉਸ ਦੀਆਂ 6 ਤੋਂ ਲੈ ਕੇ 21 ਆਇਤਾਂ ਦੇ ਵਚਨਾਂ ਬਾਰੇ ਗੌਰ ਕਰਾਂਗੇ। ਮੈਂ ਆਪ ਨੂੰ ਦੱਸ ਦੇਵਾਂ ਕਿ ਇਸ ਬਾਈਬਲ ਬਾਣੀ ਦੇ ਭਾਗ ਵਿੱਚ ਭਾਵ 22 ਅਧਿਆਏ ਉਸ ਦੀਆਂ 6 ਤੋਂ ਲੈ ਕੇ 16 ਆਇਤਾਂ ਦੇ ਵਚਨਾਂ ਵਿੱਚ ਮਸੀਹ ਦੇ ਵਾਪਸ ਆਉਣ ਦੇ ਵਾਅਦੇ ਦਾ ਅਤੇ ਇਸ ਤੋਂ ਬਾਅਦ 17 ਤੋਂ ਲੈ ਕੇ 19 ਆਇਤਾਂ ਦੇ ਵਚਨਾਂ ਵਿੱਚ ਆਖਰੀ ਦਾਵਤ ਅਤੇ ਚੇਤਾਵਨੀ ਦਾ ਅਤੇ ਅੰਤ ਵਿੱਚ 20 ਅਤੇ 21 ਆਇਤਾਂ ਦੇ ਵਚਨਾਂ ਵਿੱਚ ਆਖਰੀ ਵਾਅਦੇ ਅਤੇ ਪ੍ਰਾਰਥਨਾ ਦਾ ਜ਼ਿਕਰ ਪਾਇਆ ਜਾਂਦਾ ਹੈ। ਆਓ ਅਸੀਂ ਸ਼ੁਰੂ ਵਿੱਚ ਪੜ੍ਹਦੇ ਹਾਂ 22 ਅਧਿਆਏ ਉਸ ਦੀਆਂ 6 ਤੋਂ ਲੈ ਕੇ 16 ਆਇਤਾਂ ਦੇ ਵਚਨਾਂ ਨੂੰ। ਇਸ ਵਿੱਚ ਲਿਖਿਆ ਹੈ, ਫੇਰ ਉਹਨ ਮੈਨੂੰ ਆਖਿਆ, ਇਹ ਵਚਨ ਨਿਚਾ ਯੋਗ ਅਤੇ ਸੱਤ ਹਨ ਅਤੇ ਪ੍ਰਭੂ ਨੇ ਜਿਹੜਾ ਨਵੀਆਂ ਦੇ ਆਤਮਿਆਂ ਦਾ ਪਰਮੇਸ਼ਵਰ ਹੈ ਆਪਣਾ ਦੂਤ ਘੱਲਿਆ ਭਈ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣੇ ਦਾਸਾਂ ਨੂੰ ਵਿਖਾਵੇ। ਵੇਖ, ਮੈਂ ਛੇਤੀ ਆਉਂਦਾ ਹਾਂ। ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ। ਮੈਂ ਯੋਹੰਨਾ ਉਹ ਹਾਂ ਜਿਹਨੇ ਇਹਨਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ, ਅਤੇ ਜਾਂ ਮੈਂ ਸੁਣਿਆ ਅਤੇ ਵੇਖਿਆ ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਸ ਦੂਤ ਦੇ ਪੈਰਾਂ ਉੱਤੇ ਪਿਆ ਜਿਨ ਮੈਨੂੰ ਇਹ ਗੱਲਾਂ ਵਿਖਾਈਆਂ ਸਨ। ਤਾਂ ਉਸ ਮੈਨੂੰ ਆਖਿਆ, ਭਈ ਇਉਂ ਨਾ ਕਰ, ਮੈਂ ਤਾਂ ਤੇਰੇ ਅਤੇ ਨਵੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ਵਰ ਨੂੰ ਮੱਥਾ ਟੇਕ। ਤਾਂ ਉਸ ਮੈਨੂੰ ਆਖਿਆ, ਭਈ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ, ਕਿਉਂ ਜੋ ਸਮਾਂ ਨੇੜੇ ਹੈ। ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਪਲੀਤ ਹੈ ਉਹ ਅਗਾਹਾਂ ਨੂੰ ਪਲੀਤ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ। ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮਿਲੇ ਕੋਲ ਹੈ, ਭਈ ਮੈਂ ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤਿਹਾ ਉਹਨੂੰ ਬਦਲਾ ਦਿਆਂ। ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ। ਧੰਨ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਵਿਰਸ਼ ਦੇ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਣੀ ਉਸ ਨਗਰੀ ਦੇ ਅੰਦਰ ਜਾਣ। ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ। ਮੈਂ ਯੇਸੂ ਨੇ ਕਲੀਸੀਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਦਾਊਦ ਦੀ ਜੜ ਅਤੇ ਅੰਸ ਹਾਂ, ਮੈਂ ਸਵੇਰ ਦਾ ਉੱਜਲ ਤਾਰਾ ਹਾਂ। 22 ਅਧਿਆਏ ਉਸ ਦੀਆਂ 6 ਅਤੇ 7 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਗੌਰ ਕਰਨ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਪ੍ਰਭੂ ਆਖਦਾ ਹੈ ਕਿ ਵੇਖ ਮੈਂ ਛੇਤੀ ਆਉਂਦਾ ਹਾਂ, ਤਦ ਉਸਦਾ ਅਰਥ ਹੈ ਕਿ ਤੇਜ਼ੀ ਨਾਲ। ਇਸੇ ਨੂੰ ਹੀ ਦੁਬਾਰਾ ਫਿਰ 22 ਅਧਿਆਏ ਉਸ ਦੀਆਂ 12 ਅਤੇ 20 ਆਇਤਾਂ ਦੇ ਵਚਨਾਂ ਵਿੱਚ ਦੁਹਰਾਇਆ ਗਿਆ ਹੈ। ਇਸ ਨੂੰ ਇਸ ਅਧਿਆਏ ਵਿੱਚ ਇਸ ਤਰ੍ਹਾਂ 3 ਵਾਰ ਅੰਤ ਵਿੱਚ ਦੁਹਰਾਇਆ ਗਿਆ ਹੈ। ਇਹ ਵਾਕਿਆਤ ਜਿਨ੍ਹਾਂ ਬਾਰੇ ਅਸੀਂ ਇਸ ਪ੍ਰਕਾਸ਼ ਦੀ ਪੋਥੀ ਦੇ 4 ਅਧਿਆਏ ਨਾਲ ਆਰੰਭ ਕਰਕੇ ਵੇਖਦੇ ਆ ਰਹੇ ਹਾਂ, ਇਹ ਸਾਰੇ ਵਾਕਿਆਤ 7 ਸਾਲਾਂ ਤੋਂ ਵੱਧ ਦੇ ਸਮੇਂ ਵਿੱਚ ਨਹੀਂ ਸੀ ਵਾਪਰੇ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਇਸ ਸਮੇਂ ਦੇ ਆਖਰੀ ਅੱਧ ਭਾਵ 3.5 ਸਾਲਾਂ ਦੇ ਸਮੇਂ ਤੱਕ ਹੀ ਸੀਮਤ ਹਨ। ਸਾਡੇ ਲਈ ਇਸ ਸਭ ਵਿੱਚ ਉਤਸ਼ਾਹ ਵਾਲੀ ਗੱਲ ਹੈ ਕਿ ਪ੍ਰਭੂ ਯੇਸ਼ੂ ਮਸੀਹ ਜੀ ਇਹ ਆਖਦੇ ਹਨ ਕਿ ਇਹ ਸਭ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਹੋਵੇਗਾ, ਮੈਂ ਜਲਦੀ ਹੀ ਤੁਹਾਡੇ ਕੋਲ ਮੌਜੂਦ ਹੋਵਾਂਗਾ। ਅਸਲ ਵਿੱਚ ਜਦੋਂ ਅਸੀਂ ਇਹ ਆਖਦੇ ਹਾਂ ਕਿ ਮਸੀਹ ਜਲਦੀ ਹੀ ਆਉਣ ਵਾਲਾ ਹੈ, ਤਦ ਸਾਡਾ ਇਹ ਆਖਣਾ ਠੀਕ ਨਹੀਂ ਹੁੰਦਾ। ਮੈਂ ਖੁਦ ਵੀ ਕਈ ਵਾਰ ਇਸੇ ਤਰ੍ਹਾਂ ਆਖ ਚੁੱਕਾ ਹਾਂ, ਪਰ ਮੈਂ ਨਹੀਂ ਸੋਚਦਾ ਕਿ ਇਹ ਠੀਕ ਸ਼ਬਦ ਹੋਣ ਅਤੇ ਇਹ ਇੱਕ ਗਲਤ ਧਾਰਨਾ ਨੂੰ ਹੀ ਪੈਦਾ ਕਰਦਾ ਹੈ। ਪ੍ਰਭੂ ਯੇਸ਼ੂ ਮਸੀਹ ਜੀ ਆਪਣੀ ਖੁਦ ਦੀ ਮੋਹਰ ਇਸ ਪੁਸਤਕ ਉੱਤੇ ਲਗਾਉਂਦੇ ਹੋਏ ਆਖਦੇ ਹਨ ਕਿ ਇਹ ਵਚਨ ਨਿਹਚਾਯੋਗ ਅਤੇ ਸੱਤ ਹਨ, ਭਾਵ ਕਿਸੇ ਮਨੁੱਖ ਨੂੰ ਇਹਨਾਂ ਵਚਨਾਂ ਨੂੰ ਸਿਰਫ ਆਤਮਿਕ ਤੌਰ 'ਤੇ ਲੈਂਦਿਆਂ ਹੋਇਆਂ ਇਸ ਦੇ ਮਹੱਤਵ ਨੂੰ ਅਰਥਹੀਨ ਚਿੰਨ੍ਹਾਂ ਤੱਕ ਹੀ ਸੀਮਤ ਕਰਨ ਵਿੱਚ ਨਹੀਂ ਉਲਝਣਾ ਚਾਹੀਦਾ। ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਅਸਲੀਅਤ ਦਾ ਜ਼ਿਕਰ ਕਰ ਰਹੇ ਹਨ। ਇਸ ਪੋਥੀ ਦੇ ਠੀਕ ਆਰੰਭ ਵਿੱਚ ਉਹਨਾਂ ਲੋਕਾਂ ਲਈ ਇੱਕ ਬਰਕਤ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਇਸ ਪੁਸਤਕ ਦੇ ਵਚਨਾਂ ਨੂੰ ਪੜ੍ਹਦੇ, ਸੁਣਦੇ ਅਤੇ ਇਹਨਾਂ ਵਚਨਾਂ ਦੀ ਪਾਲਣਾ ਕਰਦੇ ਹਨ। ਇਸ ਪੁਸਤਕ ਦੇ ਅੰਤ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਉਹਨਾਂ ਲੋਕਾਂ ਉੱਤੇ ਬਰਕਤ ਦੇ ਵਾਅਦੇ ਨੂੰ ਦੁਬਾਰਾ ਫਿਰ ਦੁਹਰਾਉਂਦੇ ਹਨ ਜੋ ਇਹਨਾਂ ਵਚਨਾਂ ਦੀ ਪਾਲਣਾ ਕਰਦੇ ਹਨ। ਇਹ ਇੱਕ ਇਹੋ ਜਿਹੀ ਪੁਸਤਕ ਹੈ ਜੋ ਕਿ ਇੱਕ ਸੁਭਾਵਿਕ ਮਨੁੱਖ ਦੀ ਸਿਰਫ ਇੱਛਾ ਨੂੰ ਪੂਰਾ ਕਰਨ ਲਈ ਹੀ ਨਹੀਂ ਹੈ, ਬਲਕਿ ਇਸ ਦੇ ਵਚਨਾਂ ਦੁਆਰਾ ਜੀਉਣ ਅਤੇ ਉਹਨਾਂ ਉੱਤੇ ਅਮਲ ਕਰਨ ਲਈ ਹੈ। ਗੌਰ ਕਰੋ ਕਿ 22 ਅਧਿਆਏ ਉਸਦੀ 8 ਆਇਤ ਦੇ ਵਚਨਾਂ ਵਿੱਚ ਯੋਹੰਨਾ ਰਸੂਲ ਆਖਦਾ ਹੈ ਕਿ ਮੈਂ ਯੋਹੰਨਾ ਉਹ ਹਾਂ ਜਿਹਨੇ ਇਹਨਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ। ਯੋਹੰਨਾ ਇਸ ਪੁਸਤਕ ਦੇ ਇਹਨਾਂ ਸਾਰੇ ਦ੍ਰਿਸ਼ਾਂ ਨੂੰ ਵੇਖਣ ਵਾਲਾ ਅਤੇ ਲਿਖਣ ਵਾਲਾ ਵੀ ਹੈ। ਇਹ ਉਹ ਵਿਧੀ ਹੈ ਜੋ ਕਿ ਇਸ ਪੁਸਤਕ ਦੇ ਠੀਕ ਆਰੰਭ ਵਿੱਚ ਅਪਣਾਈ ਗਈ ਸੀ। ਇਹ ਤਾਂ ਪਹਿਲਾ ਟੈਲੀਵਿਜ਼ਨ ਪ੍ਰੋਗਰਾਮ ਹੈ ਜਿਸ ਨੂੰ ਯੋਹੰਨਾ ਨੇ ਸੁਣਿਆ ਅਤੇ ਵੇਖਿਆ ਹੈ। ਯੋਹੰਨਾ ਇਸ ਸਭ ਦੇ ਦੁਆਰਾ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਕਿ ਉਸ ਦੀ ਸੁਭਾਵਿਕ ਪ੍ਰਤੀਕਿਰਿਆ ਇਹ ਸੀ ਕਿ ਉਹ ਮੱਥਾ ਟੇਕਣ ਲੱਗਾ ਅਤੇ ਡਿੱਗ ਕੇ ਸੁਰਗਦੂਤ ਨੂੰ ਡੰਡੌਤ ਕਰਨ ਲੱਗਾ। ਇਸ ਦੂਤ ਦੀ ਸਾਦਗੀ ਅਤੇ ਨਮਰਤਾ ਬਹੁਤ ਪ੍ਰਭਾਵਸ਼ਾਲੀ ਹੈ। ਭਾਵੇਂ ਦੂਤਾਂ ਨੂੰ ਮਨੁੱਖਾਂ ਵੱਲੋਂ ਉੱਚਾ ਕਰਕੇ ਰਚਿਆ ਗਿਆ ਸੀ, ਪਰ ਇਹ ਦੂਤ ਆਪਣੀ ਪਛਾਣ ਯੋਹੰਨਾ ਰਸੂਲ ਅਤੇ ਦੂਸਰੇ ਨਵੀਆਂ ਦੇ ਨਾਲ ਮਿਲ ਕੇ ਉਹਨਾਂ ਦਾ ਸਾਥੀ ਅਤੇ ਦਾਸ ਹੋਣ ਵਜੋਂ ਕਰਦਾ ਹੈ। ਉਹ ਤਾਂ ਸਿਰਫ ਪਰਮੇਸ਼ਵਰ ਦੀ ਬਾਣੀ ਨੂੰ ਮਨੁੱਖ ਤੱਕ ਪਹੁੰਚਾਉਣ ਵਾਲਾ ਸੰਦੇਸ਼ ਵਾਹਕ ਹੈ ਸੀ ਅਤੇ ਉਹ ਆਪਣੀ ਸਾਰੀ ਬੰਦਗੀ ਪਰਮੇਸ਼ਰ ਵੱਲ ਹੀ ਸੰਬੋਧਿਤ ਕਰਦਾ ਹੈ। ਮਸੀਹ ਹੀ ਇਸ ਪ੍ਰਕਾਸ਼ ਦੀ ਪੋਥੀ ਦਾ ਕੇਂਦਰ ਬਿੰਦੂ ਹੈ, ਇਸ ਕਰਕੇ ਆਪਣੀ ਨਜ਼ਰ ਉਸ ਤੋਂ ਦੂਰ ਨਾ ਕਰੋ। ਗੌਰ ਕਰੋ ਕਿ 10 ਆਇਤ ਦੇ ਵਚਨਾਂ ਵਿੱਚ ਲਿਖਿਆ ਗਿਆ ਹੈ ਕਿ ਇਸ ਪੋਥੀ ਦੇ ਆਗਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਨਾ ਲਾ। ਦਾਨੀਅਲ ਨਬੀ ਦੀ ਪੋਥੀ ਦੇ 12 ਅਧਿਆਏ ਉਸਦੀ 4 ਆਇਤ ਦੇ ਵਚਨਾਂ ਵਿੱਚ ਉਸ ਨੂੰ ਆਖਿਆ ਗਿਆ ਸੀ ਕਿ ਉਹ ਉਸ ਆਗਮ ਵਾਕ ਦੀਆਂ ਬਾਣੀਆਂ ਉੱਤੇ ਮੋਹਰ ਲਾ ਦੇਵੇ ਕਿਉਂਕਿ ਉਹਨਾਂ ਦੇ ਪੂਰਾ ਹੋਣ ਨੂੰ ਅਜੇ ਢੇਰ ਸਾਰਾ ਸਮਾਂ ਹੈ ਸੀ। ਅਸਲ ਵਿੱਚ ਅਸੀਂ ਜੋ ਕਿ ਇਸ 21ਵੀਂ ਸ਼ਤਾਬਦੀ ਵਿੱਚ ਰਹਿ ਰਹੇ ਹਾਂ, ਅਸੀਂ ਅਜੇ ਦਾਨੀਅਲ ਨਬੀ ਦੇ 70ਵੇਂ ਹਫ਼ਤੇ ਤੱਕ ਨਹੀਂ ਪਹੁੰਚੇ ਹਾਂ। ਇਸ ਦੇ ਉਲਟ ਜੋ ਭਵਿੱਖਬਾਣੀ ਉਸ ਸਮੇਂ ਯੋਹੰਨਾ ਰਸੂਲ ਨੂੰ ਉਸ ਸਮੇਂ ਦਿੱਤੀ ਗਈ ਸੀ ਉਹ ਤਾਂ ਪਹਿਲਾਂ ਹੀ ਪੂਰੀ ਹੋਣੀ ਸ਼ੁਰੂ ਹੋ ਚੁੱਕੀ ਸੀ। ਲਗਭਗ 2000 ਸਾਲਾਂ ਤੋਂ ਕਲੀਸੀਆ ਇਸ ਪ੍ਰਕਾਸ਼ ਦੀ ਪੋਥੀ ਦੇ 2 ਅਤੇ 3 ਅਧਿਆਇਆਂ ਵਿੱਚ ਵਰਣਨ 7 ਕਲੀਸੀਆਂ ਦੇ ਸਮਿਆਂ ਦੇ ਵਿੱਚ ਹੀ ਗੁਜ਼ਰ ਰਹੀ ਹੈ। ਗੌਰ ਕਰੋ 11 ਆਇਤ ਦੇ ਵਚਨ ਹਨ ਕਿ ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਵੇ ਅਤੇ ਜਿਹੜਾ ਪਲੀਤ ਹੈ ਉਹ ਅਗਾਹਾਂ ਨੂੰ ਪਲੀਤ ਹੋਈ ਜਾਏ। ਸ਼ਾਇਦ ਇੱਥੇ ਖੋਏ ਹੋਏ ਲੋਕਾਂ ਦੀ ਸਭ ਤੋਂ ਜ਼ਿਆਦਾ ਡਰਾਉਣੀ ਹਾਲਤ ਦਾ ਇੱਥੇ ਪ੍ਰਗਟਾਵਾ ਕੀਤਾ ਗਿਆ ਹੈ। ਇਹ ਤਾਂ 20 ਅਧਿਆਏ ਵਿੱਚ ਵਰਣਨ ਵੱਡੇ ਸਫੈਦ ਸਿੰਘਾਸਣ ਦੇ ਨਿਆਂ ਨਾਲੋਂ ਵੀ ਭਿਆਨਕ ਹੈ। ਖੋਏ ਹੋਇਆਂ ਦੀ ਪਾਪਮਈ ਹਾਲਤ ਸਥਾਈ ਅਤੇ ਇੱਕ ਅਵਧੀ ਗੱਲ ਹੈ, ਭਾਵੇਂ ਇਸ ਬਾਰੇ ਕੋਈ ਅੰਕੜੇ ਤਾਂ ਉਪਲਬਧ ਨਹੀਂ ਹਨ, ਪਰ ਇੱਥੇ ਇਹ ਤਜਵੀਜ਼ ਦਿੱਤੀ ਗਈ ਹੈ ਕਿ ਜੋ ਕੁਧਰਮੀ ਹਨ ਉਹ ਹੋਰ ਵੀ ਜ਼ਿਆਦਾ ਕੁਧਰਮੀ ਬਣਦੇ ਜਾਣਗੇ। ਜੋ ਪਲੀਤ ਹੈ ਉਹ ਅਗਾਹ ਨੂੰ ਪਲੀਤ ਹੋਈ ਜਾਏ। ਖੋਇਆ ਹੋਇਆਂ ਦੀ ਹਾਲਤ ਲਗਾਤਾਰ ਭੈੜੀ ਤੋਂ ਭੈੜੀ ਹੁੰਦੀ ਜਾਂਦੀ ਹੈ ਜਦੋਂ ਤੱਕ ਕੋਈ ਪਾਪ ਦਾ ਦੁਸ਼ਟ ਆਤਮਾ ਵਾਲਾ ਵਿਅਕਤੀ ਨਾ ਬਣ ਜਾਏ। ਇਹ ਤਾਂ ਇੱਕ ਬਹੁਤ ਹੀ ਭਿਆਨਕ ਵਿਚਾਰ ਹੈ। ਦੂਸਰੇ ਪਾਸੇ ਪਰਮੇਸ਼ਵਰ ਦੇ ਸੇਵਕ ਦੀ ਸਥਿਤੀ ਵੀ ਸਥਿਰ ਨਹੀਂ ਹੈ। ਉਹ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਲਗਾਤਾਰ ਵੱਧਦੇ ਜਾਣਗੇ। ਸੁਰਗ ਵਿੱਚ ਵੀ ਇਹ ਇੱਕੋ ਤਰ੍ਹਾਂ ਦੇ ਰਹਿਣ ਦੀ ਹਾਲਤ ਨਹੀਂ ਪਾਈ ਜਾਂਦੀ। ਇੱਥੋਂ ਤੱਕ ਕਿ ਉਹਨਾਂ ਹਜ਼ਾਰ ਵਰ੍ਹਿਆਂ ਦੇ ਸਮੇਂ ਵਿੱਚ ਵੀ ਉਸ ਦੇ ਰਾਜ ਦੇ ਵਾਧੇ ਦਾ ਕੋਈ ਵੀ ਅੰਤ ਨਹੀਂ ਹੋਵੇਗਾ। ਪਰਮੇਸ਼ੁਰ ਦੀ ਸੰਤਾਨ ਲਈ ਇਹ ਇੱਕ ਕਿੰਨਾ ਮਹਿਮਾਮਈ ਅਤੇ ਵਿਚਾਰਪੂਰਨ ਨਜ਼ਰੀਆ ਹੋਣਾ ਚਾਹੀਦਾ। ਸਾਡੇ ਕੋਲ ਗਿਆਨ ਵਿੱਚ ਵਧਣ ਲਈ ਸਾਰੇ ਦਾ ਸਾਰਾ ਅਵਧੀ ਕਾਲ ਉਪਲਬਧ ਹੋਵੇਗਾ। ਅੱਗੇ 22 ਅਧਿਆਏ ਉਸਦੀਆਂ 12 ਤੋਂ ਲੈ ਕੇ 16 ਆਇਤਾਂ ਦੇ ਵਚਨ, ਆਪ ਇਹਨਾਂ ਬਾਰੇ ਗੌਰ ਕਰੋ। ਕਲੀਸੀਆ ਨੂੰ ਪਰਮੇਸ਼ਵਰ ਦੇ ਇਸ ਪ੍ਰੋਗਰਾਮ ਬਾਰੇ ਜਾਣਨਾ ਚਾਹੀਦਾ ਹੈ। ਇੱਥੇ ਜਾਂ ਤਾਂ ਇਹ ਦੂਤ ਇੱਕ ਬਹੁਤ ਹੀ ਨਿੱਜੀ ਵਚਨ ਯੇਸ਼ੂ ਤੋਂ ਹਾਸਲ ਕਰ ਰਿਹਾ ਹੈ, ਜਾਂ ਫਿਰ ਯੇਸ਼ੂ ਜੀ ਇਸ ਸਭ ਨੂੰ ਖੋਲ੍ਹਦੇ ਹੋਏ ਖੁਦ ਹੀ ਇਹ ਸਭ ਆਖ ਰਹੇ ਹਨ। ਸਾਡੇ ਪ੍ਰਭੂ ਯੇਸ਼ੂ ਜੀ ਇਹ ਪ੍ਰਤਿਗਿਆ ਕਰਦੇ ਹਨ ਕਿ ਉਹ ਦੁਬਾਰਾ ਫਿਰ ਆ ਰਹੇ ਹਨ। ਇਹ ਉਹਨਾਂ ਦੁਆਰਾ ਕੀਤਾ ਗਿਆ ਨਿੱਜੀ ਐਲਾਨ ਹੈ। ਕੋਈ ਵੀ ਵਿਸ਼ਵਾਸੀ ਇਸ ਸਭ ਤੋਂ ਜ਼ਿਆਦਾ ਮਹੱਤਵਪੂਰਨ ਅਤੇ ਨਿੱਜੀ ਵਾਅਦੇ ਬਾਰੇ ਸ਼ੱਕ ਜਾਂ ਇਨਕਾਰ ਨਹੀਂ ਕਰ ਸਕਦਾ ਜੋ ਕਿ ਪ੍ਰਭੂ ਯੇਸ਼ੂ ਜੀ ਨੇ ਖੁਦ ਕੀਤਾ ਸੀ। ਉਹ ਨਿੱਜੀ ਤੌਰ 'ਤੇ ਹਰੇਕ ਵਿਸ਼ਵਾਸੀ ਨੂੰ ਵਿਅਕਤੀਗਤ ਤੌਰ 'ਤੇ ਫਲ ਦੇਵੇਗਾ। ਇਹਨਾਂ ਵਿੱਚ ਕਲੀਸੀਆ ਦੇ ਉੱਪਰ ਉਠਾਏ ਜਾਣ ਵਾਲੇ ਲੋਕ ਅਤੇ ਇਸ ਦੇ ਨਾਲ ਨਾਲ ਉਸ ਦੀ ਆਮਦ ਦੇ ਦੌਰਾਨ ਇਸਰਾਈਲੀ ਅਤੇ ਗੈਰ ਕੌਮਾਂ ਦੇ ਲੋਕ ਸ਼ਾਮਲ ਹੋਣਗੇ ਜਦੋਂ ਉਹ ਹਜ਼ਾਰ ਵਰ੍ਹਿਆਂ ਦੇ ਦੌਰਾਨ ਉਸ ਦੀ ਪਾਤਸ਼ਾਹੀ ਨੂੰ ਸਥਾਪਿਤ ਕਰਨ ਲਈ ਆਉਂਦਾ ਹੈ। ਇਸ ਬਾਰੇ ਜ਼ਰਾ ਹੈਰਾਨੀ ਦੀ ਹੀ ਗੱਲ ਹੈ ਜੋ ਕਿ ਪੌਲੁਸ ਰਸੂਲ ਫਿਲੀਪੀਆਂ ਦੀ ਪੱਤਰੀ 3 ਅਧਿਆਏ ਉਸ ਦੀਆਂ 10 ਤੋਂ 14 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਲਿਖ ਸਕਿਆ ਸੀ ਕਿ ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀ ਉੱਠਣ ਦੀ ਸ਼ਕਤੀ ਨੂੰ ਅਤੇ ਉਹਦਿਆਂ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ, ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਵਾਂ। ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਅਥਵਾ ਮੈਂ ਅਜੇ ਸਿੱਧ ਹੋ ਗਿਆ, ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯੇਸ਼ੂ ਨੇ ਮੈਨੂੰ ਵੀ ਹੱਥ ਪਾਇਆ ਸੀ। ਹੇ ਭਰਾਵੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ, ਪਰ ਇੰਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਯੇਸੂ ਮਸੀਹ ਵਿੱਚ ਹੈ। ਇੱਥੇ ਦੁਬਾਰਾ ਫਿਰ ਪ੍ਰਭੂ ਯੇਸ਼ੂ ਮਸੀਹ ਜੀ ਉਸ ਦੀ ਈਸ਼ਵਰਤਾਈ ਦੀ ਹਾਮੀ ਭਰਦੇ ਹੋਏ ਆਖਦੇ ਹਨ ਕਿ ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦਿ ਅਤੇ ਅੰਤ ਹਾਂ। ਇਸ ਪ੍ਰਕਾਸ਼ ਦੀ ਪੋਥੀ ਦੇ ਠੀਕ ਆਰੰਭ ਵਿੱਚ ਉਸਨੇ ਠੀਕ ਇਹੋ ਹੀ ਆਖਿਆ ਸੀ ਅਤੇ ਇਸ ਪੁਸਤਕ ਦੇ ਅੰਤ ਵਿੱਚ ਵੀ ਉਹ ਹੁਣ ਇਹੋ ਹੀ ਆਖਦੇ ਹਨ। ਸਿਰਫ ਖੂਨ ਦੁਆਰਾ ਧੋਤੇ ਗਏ ਵਿਸ਼ਵਾਸੀਆਂ ਕੋਲ ਹੀ ਜੀਉਣ ਦੇ ਵਿਰਸ਼ ਅਤੇ ਇਸ ਪਵਿੱਤਰ ਨਗਰੀ ਵਿੱਚ ਪਹੁੰਚ ਬਣਾਉਣ ਦਾ ਇਖਤਿਆਰ ਹੈ, ਜਿਵੇਂ ਕਿ ਅਸੀਂ ਆਪਸੀਆਂ ਦੀ ਪੱਤਰੀ 1 ਅਧਿਆਏ ਉਸ ਦੀਆਂ 7 ਤੋਂ ਲੈ ਕੇ 12 ਆਇਤਾਂ ਦੇ ਵਚਨਾਂ ਵਿੱਚ ਪੜ੍ਹਦੇ ਹਾਂ। ਗੌਰ ਕਰੋ ਕਿ 15 ਆਇਤ ਦੇ ਵਚਨ ਹਨ, ਬਾਹਰ ਹਨ ਕੁੱਤੇ। ਬਾਈਬਲ ਬਾਣੀ ਵਿੱਚ ਕੁੱਤਿਆਂ ਸ਼ਬਦ ਦਾ ਇਸਤੇਮਾਲ ਬਹੁਤ ਭੈੜੀਆਂ ਹਾਲਤਾਂ ਵਿੱਚ ਕੀਤਾ ਗਿਆ ਹੈ। ਸ਼ਾਇਦ ਇਸ ਦਾ ਅਰਥ ਇਹ ਨਹੀਂ ਹੋਇਆ ਕਿ ਸੁਰਗ ਵਿੱਚ ਕੁੱਤੇ ਨਹੀਂ ਹੋਣਗੇ, ਪਰ ਕਿਉਂਕਿ ਕੁੱਤੇ ਸਫਾਈ ਦਾ ਕੰਮ ਪ੍ਰਾਚੀਨ ਜਗਤ ਵਿੱਚ ਕਰਦੇ ਸਨ, ਇਸ ਕਰਕੇ ਉਹਨਾਂ ਨੂੰ ਅਸ਼ੁੱਧ ਅਤੇ ਅਪਵਿੱਤਰ ਕਰਕੇ ਜਾਣਿਆ ਜਾਂਦਾ ਸੀ। ਇਹ ਸ਼ਬਦ ਗੈਰ ਯਹੂਦੀਆਂ ਲਈ ਵੀ ਵਰਤਿਆ ਜਾਂਦਾ ਸੀ, ਜਿਵੇਂ ਕਿ ਆਪ ਮੱਤੀ ਦੀ ਅੰਜੀਲ 15 ਅਧਿਆਏ ਉਸ ਦੀਆਂ 21 ਤੋਂ ਲੈ ਕੇ 28 ਆਇਤਾਂ ਦੇ ਵਚਨਾਂ ਵਿੱਚ ਪੜ੍ਹ ਸਕਦੇ ਹੋ। ਪੌਲੁਸ ਇਹੋ ਗੱਲ ਫਿਲੀਪੀਆਂ ਦੀ ਪੱਤਰੀ 3 ਅਧਿਆਏ ਉਸ ਦੀ 2 ਆਇਤ ਦੇ ਵਚਨਾਂ ਵਿੱਚ ਆਖਦਾ ਹੈ ਕਿ ਕੁੱਤਿਆਂ ਤੋਂ ਸੁਚੇਤ ਰਹੋ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਪ੍ਰਭੂ ਯੇਸੂ ਜੀ ਨੇ ਉਸ ਦੇ ਦੂਤ ਨੂੰ ਇਹ ਨਿੱਜੀ ਸੰਦੇਸ਼ ਦੇ ਕੇ ਭੇਜਿਆ ਹੋਵੇ। ਉਹ ਕਹਿੰਦਾ ਹੈ ਮੈਂ ਯੇਸੂ। ਉਹ ਆਪਣੇ ਮੁਕਤੀ ਦੇ ਕਾਰਜ ਨਾਲ ਸੰਬੰਧਿਤ ਨਾਮ ਦਾ ਜ਼ਿਕਰ ਕਰਦਾ ਹੈ, ਉਸ ਨਾਮ ਦਾ ਜੋ ਕਿ ਉਸਨੇ ਮਨੁੱਖੀ ਜਾਮਾ ਪਹਿਨਣ ਵਕਤ ਇਖਤਿਆਰ ਕੀਤਾ ਸੀ, ਅਤੇ ਉਹ ਨਾਮ ਜੋ ਕਿ ਸਿਰਫ ਉਹੀ ਜਾਣਦਾ ਹੈ, ਹੋਰ ਕੋਈ ਨਹੀਂ। ਆਪ ਅਤੇ ਮੈਂ ਬਸ ਉਸਦੀ ਸ਼ਖਸੀਅਤ ਉੱਤੇ ਅਤੇ ਉਸ ਉੱਤੇ ਗੌਰ ਕਰਦੇ ਹੋਏ ਹੀ ਆਪਣਾ ਅਬਦੀ ਕਾਲ ਬਿਤਾਉਣ ਜਾ ਰਹੇ ਹਾਂ। ਮੇਰੇ ਦੋਸਤ, ਜੇਕਰ ਅੱਜ ਯੇਸੂ ਵਿੱਚ ਰੁਚੀ ਨਹੀਂ ਰੱਖਦੇ ਤਦ ਮੈਂ ਨਹੀਂ ਜਾਣਦਾ ਕਿ ਆਪ ਸੁਰਗ ਵਿੱਚ ਕਿਉਂ ਜਾਣਾ ਚਾਹੁੰਦੇ ਹੋ। ਇਹੋ ਹੀ ਹੈ ਉਹ ਸਭ ਜਿਸ ਬਾਰੇ ਅਸੀਂ ਉੱਪਰ ਸੁਰਗ ਵਿੱਚ ਗੱਲਾਂ ਕਰਨ ਜਾ ਰਹੇ ਹਾਂ। ਅਸੀਂ ਯੇਸ਼ੂ ਮਸੀਹ ਬਾਰੇ ਗੱਲਾਂ ਕਰਨ ਜਾ ਰਹੇ ਹਾਂ। ਉਸ ਨੂੰ ਦਾਊਦ ਦੀ ਜੜ੍ਹ ਅਤੇ ਅੰਸ਼ ਆਖਿਆ ਗਿਆ ਹੈ, ਜੋ ਕਿ ਉਸ ਨੂੰ ਪੁਰਾਣੇ ਨੇਮ ਨਾਲ ਜੋੜਦਾ ਹੈ। ਪਰ ਕਲੀਸੀਆ ਲਈ ਉਹ ਸਵੇਰ ਦਾ ਉੱਜਲ ਤਾਰਾ ਹੈ। ਕੀ ਆਪਨੇ ਕਦੇ ਗੌਰ ਕੀਤਾ ਹੈ ਕਿ ਸਵੇਰ ਦਾ ਉੱਜਲ ਤਾਰਾ ਹਮੇਸ਼ਾ ਹੀ ਰਾਤ ਦੇ ਸਭ ਤੋਂ ਜ਼ਿਆਦਾ ਹਨੇਰੇ ਵਕਤ ਪ੍ਰਗਟ ਹੁੰਦਾ ਹੈ? ਇਸ ਦਾ ਜ਼ਾਹਿਰ ਹੋਣਾ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਜਲਦੀ ਹੀ ਸੂਰਜ ਚੜ੍ਹਨ ਜਾ ਰਿਹਾ ਹੈ। ਪੁਰਾਣੇ ਨੇਮ ਦੇ ਅੰਤ ਵਿੱਚ ਇਹ ਵਾਅਦਾ ਕੀਤਾ ਗਿਆ ਸੀ ਕਿ ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ, ਜਿਵੇਂ ਕਿ ਮਲਾਕੀ ਨਵੀ ਦੀ ਪੁਸਤਕ 4 ਅਧਿਆਏ ਉਸਦੀ 2 ਆਇਤ ਦੇ ਇਹ ਵਚਨ ਹਨ। ਪਰ ਸਾਡੇ ਲਈ ਉਹ ਸਵੇਰ ਦਾ ਉੱਜਲ ਤਾਰਾ ਹੈ ਜੋ ਕਿ ਇੱਕ ਬਹੁਤ ਹੀ ਅੰਧਕਾਰ ਦੀ ਘੜੀ ਆਵੇਗਾ। ਅੱਗੇ ਪ੍ਰਕਾਸ਼ ਦੀ ਪੋਥੀ ਦੇ 22 ਅਧਿਆਏ ਉਸਦੀਆਂ 17 ਤੋਂ ਲੈ ਕੇ 19 ਆਇਤਾਂ ਦੇ ਵਚਨਾਂ ਵਿੱਚ ਆਖਰੀ ਦਾਵਤ ਅਤੇ ਚੇਤਾਵਨੀ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ। ਲਿਖਿਆ ਹੈ, ਆਤਮਾ ਅਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਫ਼ਤ ਲਵੇ। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ, ਜੇ ਕੋਈ ਉਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ, ਅਤੇ ਜੇ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਇਹ ਲਾੜੀ ਕਲੀਸੀਆ ਹੈ। ਇਹ ਇੱਕ ਦੋਹਰੀ ਦਾਵਤ ਹੈ। ਇੱਕ ਦਾਵਤ ਤਾਂ ਮਸੀਹ ਲਈ ਉਸਦੇ ਆਉਣ ਲਈ ਹੈ, ਦੂਸਰੀ ਦਾਵਤ ਪਾਪੀਆਂ ਵਾਸਤੇ ਮਸੀਹ ਦੇ ਆਉਣ ਤੋਂ ਪਹਿਲਾਂ ਉਸ ਕੋਲ ਪਾਪੀਆਂ ਦੇ ਆਉਣ ਲਈ ਹੈ। ਪਵਿੱਤਰ ਆਤਮਾ ਅੱਜ ਇਸ ਜਗਤ ਵਿੱਚ ਹੈ ਅਤੇ ਉਹ ਕਲੀਸੀਆ ਦੇ ਦੁਆਰਾ ਕੀਤੀ ਜਾਣ ਵਾਲੀ ਇਸ ਪ੍ਰਾਰਥਨਾ ਵਿੱਚ ਸ਼ਾਮਲ ਹੁੰਦਾ ਹੈ ਕਿ ਆਓ ਆਓ। ਪਵਿੱਤਰ ਆਤਮਾ ਅੱਜ ਇਸ ਜਗਤ ਵਿੱਚ ਮਨੁੱਖਾਂ ਨੂੰ ਦੋਸ਼ੀ ਠਹਿਰਾਉਣ ਅਤੇ ਉਹਨਾਂ ਦੇ ਮਨਾਂ ਨੂੰ ਬਦਲਣ ਦਾ ਕਾਰਜ ਕਰ ਰਿਹਾ ਹੈ। ਉਹ ਪਰਮੇਸ਼ਵਰ ਦੀ ਬਾਣੀ ਦੇ ਦੁਆਰਾ ਕਾਰਜ ਕਰਦਾ ਹੈ ਅਤੇ ਉਹ ਇਸ ਕਾਰਜ ਨੂੰ ਕਲੀਸੀਆ ਦੇ ਦੁਆਰਾ ਕਰਦਾ ਹੈ ਜੋ ਕਿ ਪਰਮੇਸ਼ਵਰ ਦੀ ਬਾਣੀ ਦਾ ਪ੍ਰਚਾਰ ਕਰਦੀ ਹੈ। ਇਹ ਦਾਵਤ ਮਨੁੱਖਾਂ ਲਈ ਇਹ ਹੈ ਕਿ ਉਹ ਆਉਣ ਅਤੇ ਜੀਵਨ ਦੇ ਜਲ ਨੂੰ ਲੈ ਲੈਣ। ਯਸ਼ਾਇਆ ਨਬੀ ਦੀ ਪੁਸਤਕ 55 ਅਧਿਆਏ ਦੀਆਂ ਪਹਿਲੀਆਂ 3 ਆਇਤਾਂ ਦੇ ਵਚਨ ਹਨ ਕਿ ਓਏ ਹਰੇਕ ਜੋ ਤਿਹਾਇਆ ਹੈ ਤੁਸੀਂ ਪਾਣੀ ਲਈ ਆਓ, ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ ਲੈ ਲਓ ਅਤੇ ਖਾ ਲਓ। ਆਓ ਬਿਨਾਂ ਚਾਂਦੀ ਬਿਨਾਂ ਮੁੱਲ ਮੱਧ ਅਤੇ ਦੁੱਧ ਲੈ ਲਓ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਸਾਂ ਜੀ ਥਿੰਦਿਆਈ ਨਾਲ ਤ੍ਰਿਪਤ ਹੋ ਜਾਵੇ। ਕੰਨ ਲਾਓ ਔਰ ਮੇਰੀ ਵੱਲ ਆਓ, ਸੁਣੋ ਅਤੇ ਤੁਹਾਡੀ ਜਾਨ ਜਿਉਂਦੀ ਰਹੇਗੀ, ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ। ਪ੍ਰਭੂ ਯੇਸੂ ਮਸੀਹ ਜੀ ਨੇ ਖੁਦ ਇਸ ਧਰਤੀ ਉੱਤੇ ਹੁੰਦਿਆਂ ਹੋਇਆਂ ਵੀ ਲੋਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਇਹ ਦਾਵਤ ਦਿੱਤੀ ਸੀ। ਯੋਹੰਨਾ ਦੀ ਅੰਜੀਲ 7 ਅਧਿਆਏ ਉਸਦੀਆਂ 37 ਅਤੇ 38 ਆਇਤਾਂ ਦੇ ਵਚਨ ਸਾਨੂੰ ਦੱਸਦੇ ਹਨ ਕਿ ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਯੇਸੂ ਖੜ੍ਹਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਵੀ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਜੇ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। ਇਹੋ ਹੀ ਉਹ ਦਾਵਤ ਹੈ ਜੋ ਕਿ ਅੱਜ ਦਿੱਤੀ ਜਾਂਦੀ ਹੈ। ਜੇਕਰ ਇਸ ਸੰਸਾਰ ਦੇ ਖੂਹਾਂ ਦਾ ਪਾਣੀ ਪੀ ਪੀ ਕੇ ਆਪ ਅੱਜ ਅੱਕ ਚੁੱਕੇ ਹੋ, ਤਦ ਪ੍ਰਭੂ ਯੇਸ਼ੂ ਜੀ ਅੱਜ ਆਪ ਨੂੰ ਆਪਣੇ ਕੋਲ ਆਉਣ ਦੇ ਲਈ ਦਾਵਤ ਦੇ ਰਹੇ ਹਨ। ਉਸਦੇ ਕੋਲ ਆਉਣ ਦੀ ਅੱਜ ਇਹ ਦਾਵਤ ਦਿੱਤੀ ਜਾਂਦੀ ਹੈ। ਇਸ ਦਾਵਤ ਦਾ ਜ਼ਿਕਰ ਪ੍ਰਭੂ ਯੇਸ਼ੂ ਮਸੀਹ ਜੀ ਮੱਤੀ ਦੀ ਅੰਜੀਲ 11 ਅਧਿਆਏ ਉਸ ਦੀਆਂ 28 ਤੋਂ 30 ਆਇਤਾਂ ਦੇ ਵਚਨਾਂ ਵਿੱਚ ਇਸ ਤਰ੍ਹਾਂ ਕਰਦੇ ਹਨ ਕਿ ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ, ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਅਤੇ ਤੁਸੀਂ ਆਪਣੇ ਜੀਆਂ ਵਿੱਚ ਆਰਾਮ ਪਾਓਗੇ ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ। ਕੀ ਆਪ ਇਹ ਵਿਸ਼ਰਾਮ ਪਾਉਣ ਲਈ ਉਸ ਦੀ ਇਸ ਦਾਵਤ ਨੂੰ ਕਬੂਲ ਕਰ ਰਹੇ ਹੋ? ਅੰਤ ਵਿੱਚ ਪ੍ਰਕਾਸ਼ ਦੀ ਪੋਥੀ 22 ਅਧਿਆਏ ਉਸ ਦੀਆਂ 20 ਅਤੇ 21 ਆਇਤਾਂ ਦੇ ਵਚਨਾਂ ਵਿੱਚ ਆਖਰੀ ਵਾਅਦੇ ਅਤੇ ਅਰਦਾਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ। ਲਿਖਿਆ ਹੈ, ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ ਉਹ ਆਖਦਾ ਹੈ ਭਈ ਹਾਂ, ਮੈਂ ਛੇਤੀ ਆਉਂਦਾ ਹਾਂ, ਆਮੀਨ। ਹੇ ਪ੍ਰਭੂ ਯੇਸੂ ਆਓ, ਪ੍ਰਭੂ ਯੇਸੂ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ, ਆਮੀਨ। ਮੈਂ ਛੇਤੀ ਆਉਂਦਾ ਹਾਂ, ਜਲਦੀ ਨਹੀਂ, ਪਰ ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣਗੀਆਂ ਤਦ ਉਹ ਦਰਵਾਜ਼ੇ ਉੱਤੇ ਹੀ ਹੋਵੇਗਾ। ਹੇ ਪ੍ਰਭੂ ਯੇਸੂ ਆਓ, ਇਹ ਤਾਂ ਹਰੇਕ ਸੱਚੇ ਵਿਸ਼ਵਾਸੀ ਦੀ ਦਿਲੀ ਦੁਹਾਈ ਹੈ। ਪ੍ਰਭੂ ਯੇਸੂ ਜੀ ਦੀ ਕਿਰਪਾ ਸੰਤਾਂ ਦੇ ਉੱਤੇ ਹੋਵੇ, ਆਮੀਨ। ਪੁਰਾਣੇ ਨੇਮ ਦੀ ਸਮਾਪਤੀ ਇੱਕ ਸਰਾਪ ਨਾਲ ਹੁੰਦੀ ਹੈ, ਪਰ ਨਵੇਂ ਨੇਮ ਦੀ ਸਮਾਪਤੀ ਵਿਸ਼ਵਾਸੀਆਂ ਉੱਤੇ ਇੱਕ ਬਰਕਤ ਦੇ ਵਚਨ ਨਾਲ ਹੁੰਦੀ ਹੈ। ਇਹ ਕਿਰਪਾ ਦੀ ਸਭਨਾਂ ਲਈ ਪੇਸ਼ਕਸ਼ ਕੀਤੀ ਜਾਂਦੀ ਹੈ, ਪਰ ਜੇਕਰ ਕੋਈ ਮਨੁੱਖ ਉਸ ਦੀ ਯੋਗਤਾ ਕੋਈ ਵੀ ਕਿਉਂ ਨਾ ਹੋਵੇ ਇਸ ਪੇਸ਼ਕਸ਼ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਨੂੰ ਇਸ ਪੁਸਤਕ ਵਿੱਚ ਬਿਆਨ ਕੀਤੇ ਨਿਆਂ ਦਾ ਸਾਹਮਣਾ ਕਰਨਾ ਪੈਣਾ ਹੈ। ਅਜੇ ਵੀ ਮਨੁੱਖ ਨੂੰ ਕਿਰਪਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਪਰਮੇਸ਼ਵਰ ਦੀ ਪਾਪੀਆਂ ਨੂੰ ਬਚਾਉਣ ਦੀ ਵਿਧੀ ਇਹੋ ਹੀ ਹੈ। ਪਿਆਰੇ ਅਜ਼ੀਜ਼ੋ, ਅਸੀਂ ਲਗਾਤਾਰ ਪਿਛਲੇ 5 ਸਾਲਾਂ ਤੋਂ ਇਹ ਬਾਈਬਲ ਅਧਿਐਨ ਕਰਦੇ ਆ ਰਹੇ ਹਾਂ। ਮੈਂ ਲਗਾਤਾਰ ਹੀ ਇਸ ਦਾ ਆਨੰਦ ਮਾਣਦਾ ਆ ਰਿਹਾ ਹਾਂ। ਇਸ ਦੇ ਨਾਲ ਨਾਲ ਪਰਮੇਸ਼ਵਰ ਦੀਆਂ ਬਰਕਤਾਂ ਦਾ ਅਨੁਭਵ ਵੀ ਆਪਣੇ ਜੀਵਨ ਵਿੱਚ ਕਰਦਾ ਆ ਰਿਹਾ ਹਾਂ। ਆਪ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਆਪਨੇ ਆਪਣੇ ਵਿਚਾਰ ਅਤੇ ਅਨੁਭਵਾਂ ਅਤੇ ਸੁਝਾਵਾਂ ਨੂੰ ਆਪਣੇ ਖਤਾਂ ਦੁਆਰਾ ਜ਼ਰੂਰ ਸਾਡੇ ਨਾਲ ਸਾਂਝਾ ਕਰਨਾ। ਇਸੇ ਬਾਰੇ ਮੈਂ ਪਰਮੇਸ਼ਵਰ ਦੇ ਸਨਮੁੱਖ ਆਪ ਲਈ ਇਹ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਇਹਨਾਂ ਵਚਨਾਂ ਦੁਆਰਾ ਆਪ ਨੂੰ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।